ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 28 ਜੂਨ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਕ੍ਰਿਸਚਨ ਸਾਇੰਸ। ਸੁਨਹਿਰੀ ਮਤਨ: ਯੋਹੰਨਾ। ਤੇ ਸੱਚਾਈ ਤੋਂ ਵਾਕਫ ਹੋਵੋਗੇ ਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਜਵਾਬੀ ਪੜ੍ਹਾਈ: ਜ਼ਬੂਰ, ਯਸਾਇਆ। ਰੱਬ ਸਾਡੇ ਉੱਤੇ ਰਹਿਮ ਕਰੇ ਤੇ ਸਾਨੂੰ ਬਰਕਤ ਦੇਵੇ ਤੇ ਆਪਣੇ ਮੁਖੜੇ ਨੂੰ ਸਾਡੇ ਉੱਤੇ ਚਮਕਾਵੇ, ਤਾਂ ਜੋ ਤੇਰੀ ਰਾਤ ਧਰਤੀ ਉੱਤੇ ਜ਼ਾਹਰ ਹੋ ਜਾਵੇ ਤੇ ਤੇਰੀ ਮੁਕਤੀ ਸਾਰੀਆਂ ਕੌਮਾਂ ਉੱਤੇ। ਐ ਰੱਬਾ, ਲੋਕੀ ਤੇਰੀ ਤਾਰੀਫ ਕਰਨ, ਸਾਰੇ ਲੋਕੀ ਤੇਰੀ ਤਾਰੀਫ ਕਰਨ, ਉਮਤਾਂ ਖੁਸ਼ ਹੋਣ ਤੇ ਖੁਸ਼ੀ ਨਾਲ ਲਲਕਾਰਨ, ਕਿਉਂ ਜੇ ਤੂੰ ਰਾਸਤੀ ਨਾਲ ਲੋਕਾਂ ਦੀ ਅਦਾਲਤ ਕਰੇਗਾ ਤੇ ਧਰਤੀ ਦੀਆਂ ਉਮਤਾਂ ਉੱਤੇ ਹਕੂਮਤ ਕਰੇਗਾ। ਧਰਤੀ ਨੇ ਆਪਣੀ ਪੈਦਾਵਾਰ ਦੇ ਛੱਡੀ, ਰੱਬ ਯਾਨੀ ਸਾਡਾ ਰੱਬ ਸਾਨੂੰ ਬਰਕਤ ਦੇਵੇਗਾ। ਵੇਖੋ ਮੇਰਾ ਖਾਦਮ ਜਿਹਨੂੰ ਮੈਂ ਸੰਭਾਲਦਾ ਵਾਂ, ਮੇਰਾ ਪਰਗਜ਼ੀਦਾ ਜਿਹਦੇ ਤੋਂ ਮੇਰਾ ਦਿਲ ਖੁਸ਼ ਹੁੰਦਾ ਹੈ, ਮੈਂ ਆਪਣੀ ਰੂਹ ਉਹਦੇ ਉੱਤੇ ਪਾਈ। ਉਹ ਕੌਮਾਂ ਵਿੱਚ ਅਦਾਲਤ ਜਾਰੀ ਕਰੇਗਾ, ਉਹ ਮੰਨਦਾ ਨਾ ਹੋਵੇਗਾ ਤੇ ਹਿੰਮਤ ਨਾ ਹਾਰੇਗਾ ਜਦੋਂ ਤੀਕਰ ਪਈ ਅਦਾਲਤ ਨੂੰ ਧਰਤੀ ਉੱਤੇ ਕਾਇਮ ਨਾ ਕਰ ਲਵੇ। ਜਜ਼ੀਰੇ ਉਹਦੀ ਸ਼ਰੀਅਤ ਦੀ ਉਡੀਕ ਕਰਨਗੇ। ਦਰਸੀਵਾਜ਼ ਬਾਈਬਲ ਵਿੱਚੋਂ ਯਸਾਇਆ। ਐ ਲੋਕੋ, ਜਿਹੜੇ ਸੱਚਾਈ ਮਗਰ ਟੁਰਦੇ ਹੋ ਤੇ ਜਿਹੜੇ ਖੁਦਾਵੰਦ ਦੇ ਜੋਯਾਨ ਹੋ, ਮੇਰੀ ਸੁਣੋ। ਐਸ ਚਟਾਂਗ ਉੱਤੇ ਜਿਹਦੇ ਵਿੱਚ ਤੁਸੀਂ ਵੱਢੇ ਗਏ ਹੋ ਤੇ ਉਸ ਖੱਡੇ ਦੇ ਸੁਰਾਖ ਉੱਤੇ ਜਿੱਥੋਂ ਤੁਸੀਂ ਖੋਦੇ ਗਏ ਹੋ, ਯਕੀਨਨ ਖੁਦਾਵੰਦ ਸਿਉਣ ਨੂੰ ਤਸੱਲੀ ਦੇਵੇਗਾ। ਉਹ ਉਹਦੇ ਸਾਰੇ ਵੀਰਾਨਿਆਂ ਦੀ ਦਿਲਦਾਰੀ ਕਰੇਗਾ। ਉਹ ਉਹਦਾ ਬੀਆਬਾਨ ਅਦਨ ਵਾਂਗਰ ਤੇ ਉਹਦਾ ਸਹਿਰਾ ਖੁਦਾਵੰਦ ਦੇ ਬਾਗ ਵਾਂਗਰ ਬਣਾਵੇਗਾ। ਖੁਸ਼ੀ ਤੇ ਸ਼ਾਦਮਾਨੀ ਉਹਦੇ ਵਿੱਚ ਪਾਈ ਜਾਵੇਗੀ, ਸ਼ੁਕਰਗੁਜ਼ਾਰੀ ਤੇ ਗਾਣ ਦੀ ਆਵਾਜ਼ ਉਹਦੇ ਵਿੱਚ ਹੋਵੇਗੀ। ਮੇਰੇ ਵੱਲ ਤਵੱਜੋ ਕਰੋ ਐ ਮੇਰੇ ਲੋਕੋ, ਮੇਰੇ ਵੱਲ ਆਪਣੇ ਕੰਨ ਲਾ ਐ ਮੇਰੀ ਉਮਤ, ਕਿਉਂ ਜੇ ਸ਼ਰੀਅਤ ਮੇਰੇ ਤੋਂ ਸਾਦਰ ਹੋਵੇਗੀ ਤੇ ਮੈਂ ਆਪਣੇ ਅਦਲ ਨੂੰ ਲੋਕਾਂ ਦੀ ਲੋਅ ਬਣਾਵਾਂਗਾ। ਮੇਰੀ ਸਦਾਕਤ ਨੇੜੇ ਹੈ, ਮੇਰੀ ਮੁਕਤੀ ਜ਼ਾਹਰ ਹੈ ਤੇ ਮੇਰੀਆਂ ਬਾਹਾਂ ਲੋਕਾਂ ਨੂੰ ਉੱਤੇ ਹੁਕਮਰਾਨੀ ਕਰਨਗੀਆਂ। ਜਜ਼ੀਰੇ ਮੇਰੀ ਉਡੀਕ ਕਰਨਗੇ ਤੇ ਮੇਰੀ ਬਾਂਹ ਉੱਤੇ ਉਹਨਾਂ ਦਾ ਭਰੋਸਾ ਹੋਵੇਗਾ। ਇਸ ਲਈ ਉਹ ਜਿਨ੍ਹਾਂ ਨੂੰ ਖੁਦਾਵੰਦ ਨੇ ਮਖਲਸੀ ਦਿੱਤੀ ਪਰਤਣਗੇ ਤੇ ਗਾਉਂਦੇ ਹੋਏ ਸਿਉਣ ਵਿੱਚ ਆਉਣਗੇ ਤੇ ਹਮੇਸ਼ਾ ਦਾ ਸਰੂਰ ਉਹਨਾਂ ਦੇ ਸਿਰ ਉੱਤੇ ਹੋਵੇਗਾ। ਉਹ ਖੁਸ਼ੀ ਤੇ ਸ਼ਾਦਮਾਨੀ ਹਾਸਲ ਕਰਨਗੇ ਤੇ ਗਮ ਤੇ ਦੁੱਖ ਮੁੱਕ ਜਾਣਗੇ। ਤੁਹਾਨੂੰ ਤਸੱਲੀ ਦੇਣ ਵਾਲਾ ਮੈਂ ਹੀ ਹਾਂ। ਮੱਤੀ: ਤੇ ਯਸੂ ਸਾਰੇ ਪਿੰਡਾਂ ਤੇ ਸ਼ਹਿਰਾਂ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ: ਤੇ ਵੇਖੋ ਉੱਥੇ ਇੱਕ ਬੰਦਾ ਸੀ ਜਿਹਦਾ ਇੱਕ ਹੱਥ ਸੁੱਕਿਆ ਹੋਇਆ ਸੀ। ਉਹਨਾਂ ਨੇ ਉਹਦੇ ਉੱਤੇ ਇਲਜ਼ਾਮ ਲਾਉਣ ਦੇ ਇਰਾਦੇ ਨਾਲ ਪੁੱਛਿਆ ਭਈ ਕੀ ਸਬਤ ਦੇ ਦਿਨ ਸ਼ਫਾ ਦੇਣਾ ਜਾਇਜ਼ ਹੈ। ਉਹਨੇ ਉਹਨਾਂ ਨੂੰ ਆਖਿਆ ਭਈ ਅਜਿਹਾ ਕੌਣ ਹੈ ਜਿਹਦੀ ਇੱਕ ਭੇਡ ਹੋਵੇ ਤੇ ਉਹ ਸਬਤ ਦੇ ਦਿਨ ਖੱਡੇ ਵਿੱਚ ਡਿੱਗ ਪਵੇ ਤੇ ਉਹ ਉਹਨੂੰ ਫੜ ਕੇ ਨਾ ਕੱਢੇ। ਇਸ ਲਈ ਬੰਦੇ ਦੀ ਕਦਰ ਤੇ ਭੇਡ ਤੋਂ ਕਿਤੇ ਬਹੁਤੀ ਏ, ਇਸੇ ਲਈ ਸਬਤ ਦੇ ਦਿਨ ਨੇਕੀ ਕਰਨਾ ਜਾਇਜ਼ ਏ। ਤਦ ਉਹਨੇ ਉਸ ਬੰਦੇ ਨੂੰ ਆਖਿਆ ਭਈ ਆਪਣਾ ਹੱਥ ਵਧਾ। ਉਹਨੇ ਵਧਾਇਆ ਤੇ ਉਹ ਦੂਜੇ ਹੱਥ ਵਾਂਗਰ ਚੰਗਾ ਹੋ ਗਿਆ। ਇਹਦੇ ਤੇ ਫਰੀਸੀਆਂ ਨੇ ਬਾਹਰ ਜਾ ਕੇ ਉਹਦੇ ਖਿਲਾਫ਼ ਸਲਾਹ ਕੀਤੀ ਭਈ ਉਹਨੂੰ ਕਿਵੇਂ ਹਲਾਕ ਕਰੀਏ। ਯਸੂ ਇਹ ਪਤਾ ਕਰਕੇ ਉੱਥੋਂ ਟੁਰ ਗਿਆ ਤੇ ਬਹੁਤ ਸਾਰੇ ਲੋਕੀ ਉਹਦੇ ਮਗਰ ਟੁਰ ਪਏ ਤੇ ਉਹਨੇ ਸਾਰਿਆਂ ਨੂੰ ਚੰਗਾ ਕਰ ਦਿੱਤਾ ਤੇ ਉਹਨਾਂ ਨੂੰ ਤਾਕੀਦ ਕੀਤੀ ਭਈ ਮੇਰਾ ਨਾ ਦੱਸਿਓ, ਤਾਂ ਜੋ ਯਸਾਇਆ ਦੇ ਰਾਹੀਂ ਜੋ ਕੁਝ ਆਖਿਆ ਗਿਆ ਸੀ ਉਹ ਪੂਰਾ ਹੋਵੇ। ਭਈ ਵੇਖੋ ਇਹ ਮੇਰਾ ਖਾਦਮ ਹੈ ਜਿਹਨੂੰ ਮੈਂ ਚੁਣਿਆ, ਮੇਰਾ ਪਿਆਰਾ ਜਿਹਦੇ ਤੋਂ ਮੇਰਾ ਜੀ ਖੁਸ਼ ਹੈ। ਮੈਂ ਆਪਣਾ ਰੂਹ ਉਹਦੇ ਉੱਤੇ ਪਾਵਾਂਗਾ ਤੇ ਇਹ ਗੈਰ ਕੌਮਾਂ ਨੂੰ ਇਨਸਾਫ਼ ਦੀ ਖ਼ਬਰ ਦੇਵੇਗਾ। ਇਹ ਨਾ ਝਗੜਾ ਕਰੇਗਾ, ਨਾ ਸ਼ੋਰ ਤੇ ਨਾ ਬਾਜ਼ਾਰਾਂ ਵਿੱਚ ਇਹਦੀ ਕੋਈ ਆਵਾਜ਼ ਸੁਣੇਗਾ। ਇਹ ਕੁਚਲੇ ਹੋਏ ਸਰਕੰਡੇ ਨੂੰ ਨਾ ਤੋੜੇਗਾ ਅਤੇ ਧੂੰਆਂ ਉੱਠਦੇ ਹੋਏ ਸਨ ਨੂੰ ਨਾ ਬਜਾਵੇਗਾ ਜਦ ਤਿਕਰ ਭਾਈ ਇਨਸਾਫ ਦੀ ਫਤਿਹ ਨਾ ਕਰਾਏ ਅਤੇ ਇਹਦੇ ਨਾਂ ਤੋਂ ਗੈਰ ਕੌਮਾਂ ਆਸ ਰੱਖਣਗੀਆਂ। ਉਸ ਵੇਲੇ ਲੋਕ ਉਹਦੇ ਕੋਲ ਇੱਕ ਅੰਨੇ ਗੁੰਗੇ ਨੂੰ ਲਿਆਏ ਜਿਹਦੇ ਵਿੱਚ ਬਦਰੂ ਸੀ। ਉਹਨੇ ਉਹਨੂੰ ਚੰਗਾ ਕਰ ਦਿੱਤਾ। ਇਸ ਤਰ੍ਹਾਂ ਗੁੰਗਾ ਬੋਲਣ ਅਤੇ ਵੇਖਣ ਲੱਗ ਗਿਆ ਅਤੇ ਸਾਰਾ ਜਥਾ ਹੈਰਾਨ ਹੋ ਕੇ ਆਖਣ ਲੱਗ ਗਿਆ ਭਈ ਇਹ ਦਾਊਦ ਦਾ ਪੁੱਤਰ ਹੈ। ਮੱਤੀ ਅਤੇ ਜਦ ਉਹ ਹੈਕਲ ਵਿੱਚ ਆ ਕੇ ਤਾਲੀਮ ਦੇ ਰਿਹਾ ਸੀ ਅਤੇ ਸਰਦਾਰ ਕਾਹਨਾ ਅਤੇ ਕੌਮ ਦਿਆਂ ਬਜ਼ੁਰਗਾਂ ਨੇ ਉਹਦੇ ਕੋਲ ਆ ਕੇ ਆਖਿਆ ਵੀ ਤੂੰ ਇਹਨਾਂ ਕੰਮਾਂ ਨੂੰ ਕਿਸ ਇਖਤਿਆਰ ਨਾਲ ਕਰਦਾ ਹੈ ਅਤੇ ਤੈਨੂੰ ਇਹ ਇਖਤਿਆਰ ਕਿਹਨੇ ਦਿੱਤਾ। ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ ਵੀ ਮੈਂ ਵੀ ਤੁਹਾਨੂੰ ਇੱਕ ਗੱਲ ਪੁੱਛਦਾ ਵਾਂ, ਜੇ ਤੁਸੀਂ ਉਹ ਮੈਨੂੰ ਦੱਸੋਗੇ ਤਾਂ ਮੈਂ ਵੀ ਦੱਸਾਂਗਾ ਵੀ ਇਹਨਾਂ ਕੰਮਾਂ ਨੂੰ ਕਿਸ ਇਖਤਿਆਰ ਨਾਲ ਕਰਦਾ ਵਾਂ। ਯੋਹੰਨਾ ਦਾ ਬਪਤਿਸਮਾ ਕਿੱਥੋਂ ਸੀ? ਅਸਮਾਨ ਵੱਲੋਂ ਸੀ ਜਾਂ ਇਨਸਾਨ ਵੱਲੋਂ? ਉਹ ਆਪਸ ਵਿੱਚ ਸਲਾਹ ਕਰਨ ਲੱਗੇ ਵੀ ਜੇ ਅਸੀਂ ਆਖੀਏ ਵੀ ਅਸਮਾਨ ਵੱਲੋਂ ਸੀ ਤਾਂ ਉਹ ਸਾਨੂੰ ਆਖੇਗਾ ਵੀ ਫਿਰ ਤੁਸੀਂ ਉਹਦਾ ਯਕੀਨ ਕਿਉਂ ਨਾ ਕੀਤਾ, ਅਤੇ ਜੇ ਆਖੀਏ ਵੀ ਇਨਸਾਨ ਵੱਲੋਂ ਸੀ ਤਾਂ ਸਾਨੂੰ ਆਵਾਮ ਦਾ ਡਰ ਹੈ ਕਿਉਂ ਜੇ ਸਾਰੇ ਯੋਹੰਨਾ ਨੂੰ ਨਬੀ ਮੰਨਦੇ ਨੇ। ਇਸ ਲਈ ਉਹਨਾਂ ਨੇ ਯਿਸੂ ਨੂੰ ਜਵਾਬ ਵਿੱਚ ਆਖਿਆ ਵੀ ਸਾਨੂੰ ਨਹੀਂ ਪਤਾ। ਉਹਨੇ ਉਹਨਾਂ ਨੂੰ ਆਖਿਆ ਫਿਰ ਮੈਂ ਵੀ ਤੁਹਾਨੂੰ ਨਹੀਂ ਦੱਸਦਾ ਵੀ ਇਹਨਾਂ ਕੰਮਾਂ ਨੂੰ ਕਿਸ ਇਖਤਿਆਰ ਨਾਲ ਕਰਦਾ ਵਾਂ। ਯਸਾਇਆ, ਉੱਠ ਮੁਨੱਵਰ ਹੋ ਕਿਉਂ ਜੇ ਤੇਰੀ ਲੋ ਆ ਗਈ ਏ ਅਤੇ ਰੱਬ ਦਾ ਜਲਾਲ ਤੇਰੇ ਉੱਤੇ ਜ਼ਾਹਰ ਹੋਇਆ, ਕਿਉਂ ਜੇ ਵੇਖ ਹਨੇਰਾ ਧਰਤੀ ਉੱਤੇ ਛਾ ਜਾਵੇਗਾ ਅਤੇ ਤੀਰਗੀ ਉਮਤਾ ਉੱਤੇ, ਪਰ ਰੱਬ ਤੇਰੇ ਉੱਤੇ ਤਾਲੇ ਹੋਵੇਗਾ ਅਤੇ ਉਹਦਾ ਜਲਾਲ ਤੇਰੇ ਉੱਤੇ ਨਮਾਇਆ ਹੋਵੇਗਾ ਅਤੇ ਕੌਮਾਂ ਤੇਰੀ ਲੋ ਵੱਲ ਆਉਣਗੀਆਂ ਅਤੇ ਬਾਦਸ਼ਾਹ ਤੇਰੇ ਤਲੂਦ ਦੀ ਲੋ ਵਿੱਚ ਚੱਲਣਗੇ। ਫਿਰ ਤੇਰੇ ਮੁਲਕ ਵਿੱਚ ਜ਼ੁਲਮ ਦਾ ਜ਼ਿਕਰ ਨਾ ਹੋਵੇਗਾ ਅਤੇ ਨਾ ਤੇਰੀਆਂ ਹੱਦਾਂ ਦੇ ਅੰਦਰ ਖਰਾਬੀ ਜਾਂ ਬਰਬਾਦੀ ਦਾ, ਬਲਕਿ ਤੂੰ ਆਪਣੀਆਂ ਕੰਨਾਂ ਦਾ ਨਾਮ ਮੁਕਤੀ ਅਤੇ ਆਪਣੇ ਫਾਟਕਾਂ ਦਾ ਨਾਂ ਹਮਦ ਰੱਖੇਗੀ। ਫਿਰ ਤੇਰੀ ਲੋ ਨਾ ਦਿਨ ਨੂੰ ਸੂਰਜ ਦੇ ਨਾਲ ਹੋਵੇਗੀ ਨਾ ਚੰਨ ਦੇ ਚਮਕਣ ਨਾਲ, ਬਲਕਿ ਖੁਦਾਵੰਦ ਤੇਰਾ ਅਬਦੀ ਨੂਰ ਅਤੇ ਤੇਰਾ ਰੱਬ ਤੇਰਾ ਜਲਾਲ ਹੋਵੇਗਾ। ਇਫਸੀਓ, ਕਿਉਂ ਜੇ ਤੁਸੀਂ ਪਹਿਲਾਂ ਹਨੇਰਾ ਸੀ ਪਰ ਹੁਣ ਖੁਦਾਵੰਦ ਵਿੱਚ ਲੋਵੋ, ਇਸ ਲਈ ਲੋ ਦੇ ਫਰਜ਼ੰਦਾਂ ਵਾਂਗਰ ਟੁਰੋ ਅਤੇ ਤਜਰਬੇ ਨਾਲ ਪਤਾ ਕਰਦੇ ਰਹੋ ਵੀ ਖੁਦਾਵੰਦ ਨੂੰ ਕੀ ਪਸੰਦ ਹੈ ਅਤੇ ਜਿਨ੍ਹਾਂ ਸ਼ੈਵਾਂ ਉੱਤੇ ਮਲਾਮਤ ਹੁੰਦੀ ਹੈ ਉਹ ਸਾਰੀਆਂ ਨੂਰ ਵੱਲੋਂ ਜ਼ਾਹਰ ਹੁੰਦੀਆਂ ਨੇ, ਕਿਉਂ ਜੇ ਜੋ ਕੁਝ ਜ਼ਾਹਰ ਕੀਤਾ ਜਾਂਦਾ ਹੈ ਉਹ ਚਮਕ ਜਾਂਦਾ ਹੈ। ਇਸ ਲਈ ਉਹ ਆਖਦਾ ਹੈ ਇਹ ਸੌਣ ਵਾਲੇ ਜਾਗ ਅਤੇ ਮੁਰਦਿਆਂ ਵਿੱਚੋਂ ਜੀ ਉੱਠ ਅਤੇ ਮਸੀਹ ਦਾ ਨੂਰ ਤੇਰੇ ਉੱਤੇ ਚਮਕੇਗਾ। ਯੋਹੰਨਾ, ਮੈਂ ਤੁਹਾਨੂੰ ਹੋਰ ਵੀ ਗੱਲਾਂ ਆਖਣੀਆਂ ਨੇ ਪਰ ਹੁਣ ਤੁਸੀਂ ਉਹ ਬਰਦਾਸ਼ਤ ਨਹੀਂ ਕਰ ਸਕਦੇ, ਪਰ ਜਦ ਉਹ ਯਾਨੀ ਸੱਚਾਈ ਦਾ ਰੂਹ ਆਵੇਗਾ ਤਾਂ ਤੁਹਾਨੂੰ ਸਾਰੀ ਸੱਚਾਈ ਦੀ ਰਾਹ ਵਿਖਾਵੇਗਾ। ਇਸ ਲਈ ਪੇ ਉਹ ਆਪਣੇ ਵੱਲੋਂ ਨਾ ਆਖੇਗਾ ਪਰ ਜੋ ਕੁਝ ਸੁਣੇਗਾ ਉਹੀ ਆਖੇਗਾ ਅਤੇ ਤੁਹਾਨੂੰ ਆਉਣ ਵਾਲੇ ਵੇਲਿਆਂ ਦੀ ਖਬਰਾਂ ਦੇਵੇਗਾ। ਉਹ ਮੇਰਾ ਜਲਾਲ ਜ਼ਾਹਰ ਕਰੇਗਾ, ਇਸ ਲਈ ਪੇ ਮੈਥੋਂ ਹੀ ਲੈ ਕੇ ਤੁਹਾਨੂੰ ਖਬਰਾਂ ਦੇਵੇਗਾ। ਹੁਣ ਮੈਂ ਮੇਰੀ ਬੇਕਰ ਐਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ, ਉਹਨਾਂ ਲਈ ਜਿਹੜੇ ਕਾਇਮ ਰਹਿਣ ਵਾਲੇ ਲਾਮਤ ਨਾਹੀ ਵੱਲ ਚਖਾ ਰੱਖਦੇ ਨੇ ਅੱਜ ਬਹੁਤ ਵੱਡੀਆਂ ਬਰਕਤਾਂ ਨੇ। ਅਲਾਹੀ ਸੱਚਿਆਈ, ਹਯਾਤੀ ਅਤੇ ਪਿਆਰ ਨੇ ਯਿਸੂ ਨੂੰ ਪਾਪ, ਬਿਮਾਰੀ ਅਤੇ ਮੌਤ ਉੱਤੇ ਇਖਤਿਆਰ ਦਿੱਤਾ। ਉਹਦਾ ਮਕਸਦ ਅਸਮਾਨੀ ਹਸਤੀ ਦੀ ਸਾਇੰਸ ਨੂੰ ਜ਼ਾਹਰ ਕਰਨਾ ਸੀ ਤਾਂ ਜੋ ਇਹਨੂੰ ਸਾਬਤ ਕਰੇ ਜੋ ਰੱਬ ਏ ਅਤੇ ਜੋ ਉਹ ਇਨਸਾਨ ਲਈ ਕਰਦਾ ਹੈ। ਸੁੱਕੇ ਹੱਥ ਦਾ ਦੁੱਖ ਸਹਿਣ ਵਾਲੇ ਨੂੰ ਉਹਨੇ ਆਖਿਆ ਆਪਣਾ ਹੱਥ ਵਧਾ ਅਤੇ ਉਹ ਦੂਜੇ ਹੱਥ ਵਾਂਗਰ ਠੀਕ ਹੋ ਗਿਆ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਪਈ ਹਯਾਤੀ ਰੱਬ ਏ ਅਤੇ ਇਹ ਪਈ ਰੱਬ ਕਾਦਰ ਮੁਤਲਿਕ ਏ। ਕ੍ਰਿਸਚਨ ਸਾਇੰਸ ਨੂੰ ਨਾ ਸਮਝਦਿਆਂ ਹੋਏ ਆਮ ਤੌਰ 'ਤੇ ਬਿਮਾਰ ਇਹਦੇ ਉੱਤੇ ਘੱਟ ਇਮਾਨ ਰੱਖਦੇ ਨੇ ਜਦੋਂ ਤੀਕਰ ਵੀ ਉਹ ਇਹਦੇ ਚੰਗੇ ਫਾਇਦੇ ਨੂੰ ਮਹਿਸੂਸ ਨਹੀਂ ਕਰ ਲੈਂਦੇ। ਇਹਦੇ ਤੋਂ ਜ਼ਾਹਰ ਹੁੰਦਾ ਹੈ ਵੀ ਇਮਾਨ ਅਜਿਹੇ ਮਾਮਲਿਆਂ ਵਿੱਚ ਮਨਫੀ ਨਹੀਂ ਹੈ। ਬਿਮਾਰ ਲੋਕ ਲਾਸ਼ਾਉਰੀ ਤੌਰ 'ਤੇ ਤਕਲੀਫਾਂ ਦੀ ਮੁਖਾਲਫਤ ਦੀ ਬਜਾਏ ਇਹਨਾਂ ਉੱਤੇ ਬਹਿਸ ਕਰ ਰਹੇ ਹੁੰਦੇ ਨੇ। ਉਹ ਇਹਦੀ ਅਸਲੀਅਤ ਨੂੰ ਮੰਨਦੇ ਨੇ ਜਦਕਿ ਉਹਨਾਂ ਨੂੰ ਇਹਦੇ ਤੋਂ ਇਨਕਾਰ ਕਰਨਾ ਚਾਹੀਦਾ ਹੈ। ਉਹਨਾਂ ਨੂੰ ਝੂਠੀਆਂ ਹਿੱਸਾਂ ਦੀ ਗਵਾਹੀ ਦੇ ਉਲਟ ਇਲਤਜਾ ਕਰਨੀ ਚਾਹੀਦੀ ਹੈ ਅਤੇ ਇਨਸਾਨ ਦੀ ਲਾਫਾਨੀਅਤ ਅਤੇ ਰੱਬ ਦੀ ਅਬਦੀ ਸ਼ਕਲ ਨੂੰ ਕਾਇਮ ਰੱਖਣਾ ਚਾਹੀਦਾ ਹੈ। ਇੱਕ ਵੱਡੇ ਨਮੂਨੇ ਵਾਂਗਰ ਰੂਹ ਨੂੰ ਬਦਨੀ ਹਿੱਸਾ ਦੀਆਂ ਝੂਠੀਆਂ ਗਵਾਹੀਆਂ ਉੱਤੇ ਹਕੂਮਤ ਕਰਨ ਅਤੇ ਬਿਮਾਰੀ ਅਤੇ ਫਾਨੀਅਤ ਉੱਤੇ ਦਾਅਵਿਆਂ ਨੂੰ ਜਿਤਾਉਣ ਲਈ ਆਜ਼ਾਦ ਕਰਦਿਆਂ ਹੋਏ ਸ਼ਫਾ ਦੇਣ ਵਾਲੇ ਨੂੰ ਬਿਮਾਰੀ ਦੇ ਨਾਲ ਗੱਲ ਕਰਨੀ ਚਾਹੀਦੀ ਹੈ, ਕਿਉਂ ਜੇ ਉਹਨੂੰ ਉਹਦੇ ਉੱਤੇ ਇਖਤਿਆਰ ਹਾਸਲ ਹੈ। ਇਹ ਅਸੂਲ ਬਿਮਾਰੀ ਅਤੇ ਪਾਪ ਨੂੰ ਸ਼ਫਾ ਦਿੰਦਾ ਹੈ। ਜਦੋਂ ਇਲਾਹੀ ਸਾਇੰਸ ਨਫਸਾਨੀ ਸੋਚ ਦੇ ਇਮਾਨ ਉੱਤੇ ਅਤੇ ਇਸ ਇਮਾਨ ਉੱਤੇ ਕਾਬੂ ਪਾ ਲੈਂਦੀ ਹੈ ਵੀ ਰੱਬ ਉੱਤੇ ਯਕੀਨ ਪਾਪ ਅਤੇ ਮਾਦੀ ਸਫਾਈਆ ਤਰੀਕਿਆਂ ਉੱਤੇ ਯਕੀਨ ਨੂੰ ਬਰਬਾਦ ਕਰ ਦਿੰਦਾ ਹੈ ਅਤੇ ਪਾਪ ਬਿਮਾਰੀ ਅਤੇ ਮੌਤ ਗਾਇਬ ਹੋ ਜਾਣਗੇ। ਕੀ ਇਸ ਗੱਲ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਵੀ ਇੱਕ ਅਜਿਹਾ ਨਿਜ਼ਾਮ ਜਿਹੜਾ ਸੀਖਿਆਂ ਦੇ ਮੁਤਾਬਕ ਕੰਮ ਕਰਦਾ ਹੈ ਉਹ ਇਲਹਾਮੀ ਇਖਤਿਆਰ ਰੱਖਦਾ ਹੈ? ਕ੍ਰਿਸਚਨ ਸਾਇੰਸ ਪਾਪੀ ਨੂੰ ਜਗਾਉਂਦੀ ਹੈ, ਕਾਫਰ ਨੂੰ ਸਿੱਧਿਆਂ ਕਰਦੀ ਹੈ ਅਤੇ ਬੇਬਸ ਮਜ਼ਦੂਰ ਨੂੰ ਪੀੜ ਦੇ ਬਿਸਤਰੇ ਤੋਂ ਚੁੱਕਦੀ ਹੈ। ਇਹ ਬੋਲੇ ਨੂੰ ਸੱਚਾਈ ਦੀਆਂ ਗੱਲਾਂ ਸੁਣਾਉਂਦੀ ਹੈ ਅਤੇ ਉਹ ਖੁਸ਼ੀ ਨਾਲ ਜਵਾਬ ਦਿੰਦੇ ਨੇ। ਇਹ ਬੋਲੇ ਦੇ ਸੁਣਨ ਲੰਗੜੇ ਦੇ ਟੁਰਨ ਅਤੇ ਅੰਨੇ ਦੇ ਵੇਖਣ ਦੀ ਵਜ੍ਹਾ ਬਣਦੀ ਹੈ। ਫਾਨੀ ਸੋਚ ਨੂੰ ਨਾਫਜ਼ ਕਰਨ ਉੱਤੇ ਘੱਟ ਗੌਰ ਕਰੀਏ ਅਤੇ ਤੁਸੀਂ ਛੇਤੀ ਨਾਲ ਹੀ ਇਨਸਾਨ ਨੂੰ ਰੱਬ ਦੀ ਦਿੱਤੀ ਹੋਈ ਹਕੂਮਤ ਵਿੱਚ ਹੋਵੋਗੇ। ਇਹ ਜ਼ਰੂਰੀ ਹੈ ਵੀ ਤੁਸੀਂ ਸਿਹਤ ਦੇ ਬਾਰੇ ਇਨਸਾਨਾਂ ਦੇ ਖਿਆਲਾਂ ਵਿੱਚੋਂ ਬਾਹਰ ਨਿਕਲਣ ਦੀ ਰਾਹ ਨੂੰ ਸਮਝੋ, ਨਹੀਂ ਤਾਂ ਤੁਸੀਂ ਕਦੀ ਇਹ ਇਮਾਨ ਨਹੀਂ ਰੱਖ ਸਕੋਗੇ ਵੀ ਤੁਸੀਂ ਬਿਮਾਰੀ ਤੋਂ ਆਜ਼ਾਦ ਹੋ। ਇਨਸਾਨ ਦੀ ਹਮਾਹੰਗੀ ਅਤੇ ਲਾਮਹਦੂਦੀਅਤ ਤੀਕਰ ਇਹ ਸਮਝੇ ਬਗੈਰ ਨਹੀਂ ਅਪੜਿਆ ਜਾ ਸਕਦਾ ਵੀ ਸਿਆਣ ਮਾਦੇ ਵਿੱਚ ਨਹੀਂ ਹੈ। ਆਓ ਬਿਮਾਰੀ ਨੂੰ ਗੈਰ ਕਾਨੂੰਨੀ ਹੋਣ ਦੇ ਪਾਰੋਂ ਬਾਹਰ ਕੱਢੀਏ ਅਤੇ ਹਮੇਸ਼ਾ ਦੀ ਹਮਾਹੰਗੀ ਯਾਨੀ ਰੱਬ ਦੀ ਸ਼ਰੀਅਤ ਦੀ ਹੁਕਮਰਾਨੀ ਦੇ ਰਾਹੀਂ ਕਾਇਮ ਰਹੀਏ। ਇਹ ਇਨਸਾਨ ਦਾ ਇਖਲਾਕੀ ਹੱਕ ਹੈ ਵੀ ਕਿਸੇ ਗੈਰ ਮੁਨਸਫਾਨਾ ਹੁਕਮ ਨੂੰ ਮਨਸੂਖ ਕਰੇ, ਅਜਿਹਾ ਹੁਕਮ ਜਿਹੜਾ ਇਲਾਹੀ ਇਖਤਿਆਰ ਵੱਲੋਂ ਕਦੀ ਲਾਗੂ ਨਹੀਂ ਕੀਤਾ ਗਿਆ। ਰੱਬ ਦੇ ਆਲਾ ਤਰੀਨ ਨੁਮਾਇੰਦੇ ਨੇ ਇਲਾਹੀ ਅਸੂਲ ਦੀ ਅਕਾਸੀ ਲਈ ਇਨਸਾਨੀ ਕਾਬਲੀਅਤ ਦੇ ਬਾਰੇ ਗੱਲਾਂ ਕਰਦਿਆਂ ਹੋਏ ਆਪਣੇ ਚੇਲਿਆਂ ਨੂੰ ਪੇਸ਼ਨਗੋਈ ਦੇ ਤੌਰ 'ਤੇ ਨਾ ਸਿਰਫ ਆਪਣੇ ਦੌਰ ਬਲਕਿ ਹਰ ਦੌਰ ਲਈ ਆਖਿਆ, ਜਿਹੜਾ ਮੇਰੇ ਉੱਤੇ ਇਮਾਨ ਰੱਖਦਾ ਹੈ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ ਅਤੇ ਇਮਾਨ ਲਿਆਉਣ ਵਾਲਿਆਂ ਦੇ ਵਿਚਾਲੇ ਇਹ ਮੁਆਜ਼ੇ ਹੋਣਗੇ। ਯਸੂ ਦਾ ਵਾਅਦਾ ਦਾਇਮੀ ਹੈ। ਜੇ ਇਹ ਬਸ ਉਹਦੇ ਕਰੀਬੀ ਚੇਲਿਆਂ ਵਾਸਤੇ ਹੀ ਹੁੰਦਾ ਤਾਂ ਕਲਾਮ ਦਾ ਇਹ ਹਵਾਲਾ ਤੁਸੀਂ ਲਿਖਦਾ ਨਾ ਪਈ ਉਹ। ਉਹਦੀ ਹਯਾਤੀ ਦੇ ਵੱਡੇ ਕੰਮ ਦਾ ਮਕਸਦ ਵੇਲੇ ਤੋਂ ਬਹੁਤੀ ਵਸਤ ਰੱਖਦਾ ਹੈ ਅਤੇ ਇਹਦੇ ਵਿੱਚ ਪੂਰੇ ਸੰਸਾਰ ਦੀ ਇਨਸਾਨੀਅਤ ਸ਼ਾਮਲ ਹੁੰਦੀ ਹੈ। ਇਹਦਾ ਅਸੂਲ ਲਾਮਤਨਾਹੀ ਹੈ ਜਿਹੜਾ ਖਾਸ ਮੁੱਦਤ ਤੋਂ ਜਾਂ ਮਹਦੂਦ ਪੈਰਵੀ ਤੋਂ ਅੱਗੇ ਹੈ। ਜਿਵੇਂ ਜਿਵੇਂ ਵੇਲਾ ਲੰਘਦਾ ਹੈ ਖਾਲਸ ਮਸੀਹਤ ਦੇ ਸ਼ਫਾ ਵਾਲੇ ਅਨਸਰਾਂ ਦੇ ਨਾਲ ਇਨਸਾਫ ਨਾਲ ਨਿਬੜਨਾ ਪਵੇਗਾ, ਉਹਨਾਂ ਨੂੰ ਹੱਲ ਕੀਤਾ ਅਤੇ ਸਿਖਾਇਆ ਜਾਵੇਗਾ ਅਤੇ ਉਹ ਪੂਰੇ ਸੰਸਾਰ ਦੀ ਚੰਗਿਆਈ ਦੀ ਸਾਰੀ ਸ਼ਾਨ ਸ਼ੌਕਤ ਵਿੱਚ ਚਮਕਣਗੇ। ਥੋੜ੍ਹਾ ਜਿਹਾ ਖਮੀਰ ਪੂਰੇ ਗੁੰਨੇ ਹੋਏ ਆਟੇ ਨੂੰ ਖਮੀਰ ਬਣਾ ਦਿੰਦਾ ਹੈ। ਕ੍ਰਿਸਚਨ ਸਾਇੰਸ ਦੀ ਜ਼ਰਾ ਜਿਹੀ ਸਿਆਣ ਜੋ ਕੁਝ ਮੈਂ ਇਹਦੇ ਬਾਰੇ ਆਖਦਾ ਵਾਂ ਉਹਦੀ ਸੱਚਾਈ ਨੂੰ ਸਾਬਤ ਕਰਦੀ ਹੈ, ਕਿਉਂਕਿ ਤੁਸੀਂ ਨਾ ਤਾਂ ਪਾਣੀ ਉੱਤੇ ਚੱਲ ਸਕਦੇ ਹੋ ਅਤੇ ਨਾ ਹੀ ਮੁਰਦਿਆਂ ਨੂੰ ਜ਼ਿੰਦਾ ਕਰ ਸਕਦੇ ਹੋ। ਇਸ ਲਈ ਤੁਹਾਨੂੰ ਇਲਾਹੀ ਇਲਮ ਦੀ ਵੱਡੀ ਤਾਕਤ ਉੱਤੇ ਸ਼ੱਕ ਕਰਨ ਦਾ ਕੋਈ ਹੱਕ ਨਹੀਂ। ਸ਼ੁਕਰ ਹੈ ਵੀ ਯਸੂ ਜਿਹੜਾ ਹਕੀਕੀ ਇਲਮ ਦਾ ਨਮੂਨਾ ਸੀ ਉਹਨਾਂ ਨੇ ਇਹ ਕੰਮ ਕੀਤੇ ਅਤੇ ਸਾਡੇ ਲਈ ਆਪਣੀ ਮਿਸਾਲ ਛੱਡ ਗਏ। ਸਾਇੰਸ ਵਿੱਚ ਅਸੀਂ ਬਸ ਉਸ ਸ਼ੈਅ ਨੂੰ ਵਰਤਦੇ ਹਾਂ ਜਿਹਨੂੰ ਸਮਝਿਆ ਜਾ ਸਕੇ। ਸਾਨੂੰ ਸਾਡੇ ਇਮਾਨ ਨੂੰ ਅਮਲ ਨਾਲ ਸਾਬਤ ਕਰਨਾ ਚਾਹੀਦਾ ਹੈ। ਯਸੂ ਨੇ ਇਹਦੀ ਪੇਸ਼ਬੀਨੀ ਕੀਤੀ ਵੀ ਕ੍ਰਿਸਚਨ ਸਾਇੰਸ ਸਮਝੇ ਜਾਣ ਤੋਂ ਪਹਿਲਾਂ ਕੈਸੀ ਪਜ਼ੀਰਾਈ ਪਾਵੇਗੀ, ਪਰ ਇਸ ਵੇਲੇ ਤੋਂ ਪਹਿਲਾਂ ਦੇ ਇਲਮ ਨੇ ਉਹਦੀ ਰਾਹ ਵਿੱਚ ਰੁਕਾਵਟ ਖੜੀ ਨਾ ਕੀਤੀ। ਉਹਨੇ ਰੱਬ ਦਾ ਮਕਸਦ ਪੂਰਾ ਕੀਤਾ ਅਤੇ ਫਿਰ ਬਾਪ ਦੇ ਸੱਜੇ ਹੱਥ ਜਾ ਬੈਠਿਆ। ਸਾਡੇ ਮਾਲਕ ਨੇ ਬਿਮਾਰ ਨੂੰ ਸ਼ਫਾ ਦਿੱਤੀ, ਮਸੀਹੀ ਸ਼ਫਾ ਦੀ ਮਸ਼ਕ ਕੀਤੀ ਅਤੇ ਆਪਣੇ ਤਾਲਬਿਲਮਾਂ ਨੂੰ ਇਹਦੇ ਇਲਾਹੀ ਅਸੂਲ ਦੀਆਂ ਅਮੂਮੀਆਂ ਸਿਖਾਈਆਂ, ਪਰ ਉਹਨੇ ਸ਼ਫਾ ਦੇ ਇਸ ਅਸੂਲ ਨੂੰ ਜ਼ਾਹਰ ਕਰਨ ਅਤੇ ਬਿਮਾਰੀ ਤੋਂ ਬਚੇ ਰਹਿਣ ਲਈ ਕੋਈ ਹਤਮੀ ਅਸੂਲ ਪੇਸ਼ ਨਹੀਂ ਕੀਤਾ। ਕ੍ਰਿਸਚਨ ਸਾਇੰਸ ਵਿੱਚ ਇਹ ਅਸੂਲ ਦਰਿਆਫਤ ਕਰਨ ਲਈ ਰੱਖਿਆ ਗਿਆ ਹੈ। ਲਖਾਰੀ ਵੱਲੋਂ ਕ੍ਰਿਸਚਨ ਸਾਇੰਸ ਦੀ ਇਸਤਲਾਹ ਦਾ ਤਾਰੁਫ ਦੇਣ ਦਾ ਮਕਸਦ ਇਲਾਹੀ ਸ਼ਫਾ ਦੇ ਸਾਇੰਸੀ ਨਿਜ਼ਾਮ ਨੂੰ ਜ਼ਾਹਰ ਕਰਨਾ ਸੀ। ਮੁਕਾਸ਼ਫਾ ਦੋ ਹਿੱਸਿਆਂ ਨਾਲ ਬਣਿਆ ਹੈ। ਇੱਕ, ਅਕਲੀ ਸ਼ਫਾ ਦੀ ਇਲਾਹੀ ਸਾਇੰਸ ਦੀ ਖੋਜ, ਯਾਨੀ ਜਿਹਦਾ ਸਾਡੇ ਮਾਲਕ ਨੇ ਵਾਅਦਾ ਕੀਤਾ, ਉਸ ਤਸੱਲੀ ਦੇਣ ਵਾਲੇ ਦੀਆਂ ਤਾਲੀਮਾਂ ਦੇ ਰਾਹੀਂ ਅਤੇ ਸਹੀਫਿਆਂ ਦੇ ਰੂਹਾਨੀ ਫਹਿਮ ਦੇ ਰਾਹੀਂ। 2. ਮੌਜੂਦਾ ਇਜ਼ਹਾਰ ਦੇ ਰਾਹੀਂ ਇਸ ਗੱਲ ਦਾ ਸਬੂਤ ਕਿ ਯਿਸੂ ਦੇ ਨਾਮ ਨਿਹਾਦ ਮੌਜੇ ਉਸ ਤਕਦੀਰ ਨਾਲ ਤਾਲੁਕ ਨਹੀਂ ਰੱਖਦੇ ਜਿਹੜੀ ਹੁਣ ਮੁੱਕ ਗਈ ਏ, ਬਲਕਿ ਉਹਨਾਂ ਨਾਲ ਇੱਕ ਹਮੇਸ਼ਾ ਕਾਰਗਰ ਰਹਿਣ ਵਾਲਾ ਇਲਾਹੀ ਅਸੂਲ ਜ਼ਾਹਰ ਹੋਇਆ। ਫਿਰ ਵੀ ਸ਼ਾਇਦ ਇਹ ਆਖਿਆ ਜਾਵੇਗਾ ਕਿ ਜਦ ਕ੍ਰਿਸਚਨ ਸਾਇੰਸ ਇਨਸਾਨੀਅਤ ਉੱਤੇ ਲਾਗੂ ਹੁੰਦੀ ਏ ਅਤੇ ਇਹ ਖਾਸ ਕਰਕੇ ਸਾਇੰਸ ਦੇ ਨਾਲ ਤਾਲੁਕ ਰੱਖਦੀ ਏ। ਕ੍ਰਿਸਚਨ ਸਾਇੰਸ ਰੱਬ ਨੂੰ ਜ਼ਾਹਰ ਕਰਦੀ ਏ ਪਾਪ, ਬਿਮਾਰੀ ਅਤੇ ਮੌਤ ਦੇ ਲਿਖਾਰੀ ਦੇ ਤੌਰ 'ਤੇ ਨਹੀਂ, ਬਲਕਿ ਇਲਾਹੀ ਅਸੂਲ, ਵੱਡੀ ਹਸਤੀ, ਸਿਆਣ, ਬਦੀ ਤੋਂ ਪਾਕ ਦੇ ਤੌਰ 'ਤੇ। ਇਹ ਸਾਨੂੰ ਤਾਲੀਮ ਦਿੰਦੀ ਏ ਭਈ ਵਜੂਦੀਅਤ ਦਾ ਮਾਦਾ ਗਲਤੀ ਏ, ਨਾ ਭਈ ਅਸਲੀਅਤ ਏ, ਭਈ ਨਸਾਂ, ਦਿਮਾਗ, ਮੈਦਾ, ਫੇਫੜੇ ਅਤੇ ਬਾਕੀ ਸਭ ਕੁਝ ਵਿੱਚ ਮਾਦੇ ਦੇ ਤੌਰ 'ਤੇ ਕੋਈ ਜ਼ਹਾਨਤ, ਹਯਾਤੀ ਨਹੀਂ ਏ, ਨਾ ਹੀ ਅਹਿਸਾਸ ਏ। ਕਿਉਂ ਜੇ ਸਾਰੀ ਸੱਚਾਈ ਸਿਆਣ ਤੋਂ ਜਾਰੀ ਹੁੰਦੀ ਏ, ਇਸ ਲਈ ਉਹਦੇ ਵਿੱਚ ਜਿਸਮਾਨੀ ਸਾਇੰਸ ਨਹੀਂ ਏ, ਇਸ ਲਈ ਸੱਚਾਈ ਇਨਸਾਨ ਵੀ ਨਹੀਂ ਏ, ਅਤੇ ਇਹ ਮਾਦੇ ਦਾ ਕਾਨੂੰਨ ਨਹੀਂ ਏ, ਕਿਉਂ ਜੇ ਮਾਦਾ ਕਾਨੂੰਨ ਦੇਣ ਵਾਲਾ ਨਹੀਂ ਏ। ਸਾਇੰਸ ਇਲਾਹੀ ਸਿਆਣ ਦਾ ਜ਼ਹੂਰ ਏ ਅਤੇ ਬਸ ਇਹ ਹੀ ਰੱਬ ਦੀ ਠੀਕ ਤਸ਼ਰੀਹ ਕਰਨ ਦੇ ਕਾਬਲ ਏ। ਇਹਦਾ ਅਸਲ ਰੂਹਾਨੀ ਏ, ਨਾ ਕਿ ਮਾਦੀ ਏ। ਇਹ ਇਲਾਹੀ ਖਿਆਲਾਂ ਦਾ ਇਜ਼ਹਾਰ ਏ, ਯਾਨੀ ਤਸੱਲੀ ਦੇਣ ਵਾਲਾ, ਜਿਹੜਾ ਸੱਚਾਈ ਵੱਲ ਲੈ ਕੇ ਜਾਂਦਾ ਏ। ਜਦ ਇਨਸਾਨੀਅਤ ਇਸ ਸਾਇੰਸ ਨੂੰ ਸਮਝਦੀ ਏ ਅਤੇ ਇਹ ਇਨਸਾਨ ਲਈ ਹਯਾਤੀ ਦਾ ਕਾਨੂੰਨ ਬਣ ਜਾਵੇਗੀ, ਇੱਥੇ ਤੀਕਰ ਭਈ ਜਿੰਦ ਦਾ ਉੱਚਾ ਕਾਨੂੰਨ, ਜਿਹੜਾ ਹਮਾਂਗੀ ਅਤੇ ਲਫਾਨੀਅਤ ਦੇ ਰਾਹੀਂ ਮਾਦੀ ਫਹਿਮ ਉੱਤੇ ਗਲਬ ਆਉਂਦਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾ ਰਿਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।